ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਇਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ਼ਲੋਕ ਮਹੱਲਾ ਤੀਜਾ, ਇਹ ਜਗਤ ਮਮਤਾ ਮੂਆ, ਜੀਵਨ ਕੀ ਵਿਧੀ ਨਾਹੀਂ, ਗੁਰ ਕੈ ਭਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਹੀ।
ਇਹੋ ਜਗਤ ਜਿਹੜਾ ਇਹ ਬੁੱਧਤਾ ਵਿੱਚ ਮਰਿਆ ਪਿਆ, ਬੁੱਧਤਾ ਹੁੰਦੀ ਹੈ ਆਪਣੇ ਸਰੀਰ ਦਾ ਮੋਹ ਨੂੰ ਬੁੱਧਤਾ ਕਹਿੰਦੇ ਨੇ, ਦੂਏ ਦੇ ਸਰੀਰ ਦੇ ਮੋਹ ਨੂੰ ਬੁੱਧਤਾ ਨਹੀਂ ਕਹਿੰਦੇ, ਉਹਨੂੰ ਮੋਹ ਕਹਿੰਦੇ ਨੇ। ਆਪਣੇ ਸਰੀਰ ਦਾ ਮੋਹ ਬੁੱਧਤਾ, ਦੂਜੇ ਦੇ ਸਰੀਰ ਦਾ ਮੋਹ ਬੁੱਧਤਾ ਨਹੀਂ ਹੁੰਦੀ।
ਅੱਛਾ,
ਇਹ ਅਸੀਂ ਗਲਤ ਲਫ਼ਜ਼ ਇਸਤੇਮਾਲ ਕਰਦੇ, ਕਿਉਂਕਿ ਸਾਫ਼ ਤੋਂ ਇੱਕ ਤੋਂ ਲਿਖ ਦਿੱਤਾ ਗੁਰਬਾਣੀ ਚ, ਬੱਬ ਉਚਾਰਤ ਭਿਆ ਦਿਵਦ, ਇੱਥੋਂ ਸਾਫ਼ ਹੋ ਗਿਆ ਕਿ ਬੱਬ ਮੈਂ ਹੁੰਦਾ।
ਠੀਕ ਹੈ,
ਮੈਂ ਜਿਹੜਾ ਹੈ ਮੈਂ ਵਿੱਚੇ ਬੱਬਤਾ ਛੁਪੀ ਹੋਈ ਹੈ, ਮੈਂ ਕੁਛ ਹਾਂ ਸਰੀਰ ਸਣੇ ਮੇਰਾ ਵਜੂਦ ਹੈ, ਇਹਨੂੰ ਬੱਬਤਾ ਕਹਿੰਦੇ। ਦੂਏ ਦਾ ਵਜੂਦ ਵੱਖਰਾ, ਦੂਏ ਦੇ ਵਜੂਦ ਨੂੰ ਮੈਂ ਬੱਬਤਾ ਨਹੀਂ ਕਹਿ ਸਕਦਾ, ਉਹ ਕਹਿ ਸਕਦਾ ਕਿਉਂਕਿ ਮੈਨੂੰ ਦੀਦਾ ਦੀਦੇ ਨਾਲ ਕਰਕੇ ਮੇਰਾ ਉਹਦੇ ਨੂੰ ਲਗਾਓ ਹੈ। ਦੁਸ਼ਮਣ ਤਾਂ ਦੁਸ਼ਮਣ ਵਾਲਾ ਲਗਾਓ ਹੈ, ਮਿੱਤਰ ਹੈ ਤਾਂ ਮਿੱਤਰ ਵਾਲਾ ਲਗਾਓ ਹੈ, ਗਾਹਕ ਹੈ ਤਾਂ ਗਾਹਕ ਵਾਲਾ ਲਗਾਓ ਹੈ, ਜਿਹੋ ਜਿਹਾ ਗੁਰੂ ਹੈ ਤਾਂ ਗੁਰੂ ਵਾਲਾ ਲਗਾਓ ਹੈ, ਉਹੋ ਜਿਹਾ ਲਗਾਓ ਹੈ ਜਿਹੋ ਜਿਹਾ ਮੇਰਾ ਉਹਦੇ ਨਾਲ ਸੰਬੰਧ ਹੈ। ਇਹ ਮਮਤਾ ਰੂਪੀ ਜਗਤ ਹੈ ਜਿਹੜਾ ਸਰੀਰ ਨਾਲ ਜਿੰਨਾ ਰਚਿਆ ਮਚਿਆ ਹੋਇਆ ਕਰਕੇ ਬੁੱਧਤਾ ਹੈ, ਸਰੀਰ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਸਮਝਦਾ, ਇਸ ਨੂੰ ਬੁੱਧਤਾ ਕਹਿੰਦੇ। ਮੈਂ ਸਰੀਰ ਹੀ ਹਾਂ, ਇਹਦਾ ਨਾਮ ਬੁੱਧਤਾ। ਇਹ ਮੂਆ ਮਰਿਆ ਪਿਆ, ਸਰੀਰ ਦੇ ਰਹਿਣਾ ਨਹੀਂ, ਮਰਿਆ ਹੋਇਆ ਹੈ ਉਹ।
ਇਹਦਾ ਮਤਲਬ ਦੇਹੀ ਗੁਪਤ ਵਿਦੇਹੀ ਦਿਸੇ ਵਾਲੀ ਗੱਲ ਸਮਝਦਾ ਨਹੀਂ।
ਦੇਹੀ ਜਾਣਦਾ, ਵਿਦੇਹੀ ਨੂੰ ਤਾਂ ਜਾਣਦਾ ਹੀ ਨਹੀਂ। ਬਬਤਾ ਬੂਆ ਬਬਤਾ ਕਰਕੇ ਮਰਦਾ, ਬਬਤਾ ਹੀ ਕਾਰਨ ਇਹਦੇ ਮਰਨ ਦਾ, ਜੇ ਬਬਤਾ ਛੱਡ ਦੇ ਮਰਦਾ ਹੀ ਨਹੀਂ। ਇਹ ਜੀਵਨ ਕੀ ਵਿਧੀ ਦੋਹੇ, ਇਸੇ ਕਰਕੇ ਜੀਵਨ ਦੀ ਵਿਧੀ ਨਹੀਂ ਇਹਨੂੰ। ਜੀਵਨ ਕੀ ਵਿਧੀ ਤਾਂ ਨਹੀਂ ਹੈ ਕਿ ਇਹਨੂੰ ਮਰਨ ਦੀ ਵਿਧੀ ਦਾ ਗਿਆਨ ਦੀ। ਅਸਲ ਚ ਮਰਦਾ ਹੈ ਨਹੀਂ, ਇਹ ਮਰਨ ਦਾ ਇਹਨੂੰ ਭਰਮ। ਸਰੀਰ ਜਿਹੜਾ ਮਮਤਾ ਵਾਲਾ ਸਰੀਰ ਹੈ, ਮਾਇਆ ਵਾਲਾ ਸਰੀਰ ਹੈ, ਇਹਦੇ ਤਿਆਗ ਨੂੰ ਮਰਨਾ ਬੁੱਲਦਾ। ਜੀਵਨ ਦੀ ਵਿਧੀ ਫਿਰ ਕਿਵੇਂ ਆ ਜਾਵੇ? ਜੀਵਨ ਦੀ ਵਿਧੀ ਤਾਂ ਹੁੰਦੀ ਜੇ ਮੰਨ ਲੈਂਦਾ ਵੀ ਸਰੀਰ ਦੇ ਬਣਨਾ ਮਰਨਾ ਹੁੰਦਾ ਹੀ ਨਹੀਂ, ਤੇ ਜੀਵਨ ਦੀ ਵਿਧੀ ਆ ਗਈ, ਫਿਰ ਤਾਂ ਆ ਗਈ, ਫਿਰ ਤਾਂ ਜਿਮਣ ਬਣਦਾ ਭਰਮ ਚੱਕਿਆ ਗਿਆ ਇਹਦਾ। ਅਸਲ ਚ ਜੀਵਨ ਦੀ ਜਾਂਚ ਨਹੀਂ ਸਿੱਖਣੀ, ਮਰਨ ਦੀ ਜਾਂਚ ਸਿੱਖਣੀ ਹੈ। ਉਹ ਮਰਨ ਜਾਂਚ ਨਹੀਂ ਹੈ, ਸਰੀਰ ਛੱਡਣ ਨੂੰ ਮਰਨ ਸਮਝਦਾ। 100 ਮੂਰਖ ਇਕੱਠਾ ਕਰੀਏ ਨਾ ਇੱਕ ਮਹਾਂਮੂਰਖ ਬਣਦਾ, 100 ਮਹਾਂਮੂਰਖ ਇਕੱਠਾ ਕਰੀਏ ਇੱਕ ਮਹਾਨ ਮੂਰਖ ਬਣਦਾ, 100 ਮਹਾਂਮੂਰਖ ਕਰੀਏ ਇਕੱਠਾ ਇੱਕ ਵਿਦਵਾਨ ਬਣਦਾ। ਤਾਂ ਹੀ ਤਾਂ ਸਾਰੇ ਮਗਰ ਲਾਏ ਹੋਏ ਨੇ ਮੂਰਖ ਉਹਨੇ, ਤਾਂ ਹੀ ਉਹਦੀ ਇੰਨੀ ਮਗਰ ਲਾ ਲਈ। ਉਹ ਜਿਵੇਂ ਲੋਕ ਸ਼ਰਾਬ ਕੱਢ ਲੈਂਦੇ ਨੇ, ਕੱਢ ਕੇ ਦੂਈ ਵਾਰ ਫੇਰ ਉਸ ਨੂੰ ਪਾ ਕੇ ਕੱਢ ਲੈਂਦੇ ਨੇ, ਉਹ ਤੇਜ਼ ਹੋ ਜਾਂਦੀ ਹੈ। ਜੇ 30 ਵਾਰ ਕੱਢ ਲਈਏ ਫੇਰ ਸਰੀਰ ਲੱਗ ਜਾਂਦੀ ਹੈ ਗੱਲ। ਇਹ ਵਿਦਵਾਨ ਉਹ ਨੇ, ਤਾਂ ਹੀ ਦੂਏ ਦੀ ਬੰਦੇ ਦੀ।
ਠੀਕ ਹੈ ਜੀ, ਕਹਿੰਦਾ ਭਾਵ ਹੈ ਕਿ ਚੇਤਨ ਨੂੰ ਮਾਰਨਾ ਸੀ, ਜਿਹੜਾ ਮਨ ਸੀਗਾ ਉਹਨੂੰ ਨਹੀਂ ਮਾਰਨ ਦਾ ਵਿਧੀ ਪਤਾ ਲੱਗੀ, ਸਿਰਫ ਜੜ ਦੀ ਮੌਤ ਨੂੰ ਮੌਤ ਸਮਝਣ ਲੱਗ ਗਿਆ।
ਚੇਤਨ ਤਾਂ ਮਰਦਾ ਹੀ ਨਹੀਂ ਹੈ, ਉਹ ਕਾਹਨੂੰ ਮਰਦਾ ਹੈ? ਜਿੱਦਣ ਇਹਨੂੰ ਵਿਸ਼ਵਾਸ ਆ ਗਿਆ ਚੇਤਨ ਨਹੀਂ ਮਰਦਾ, ਇਹ ਮੌਤ ਤੋਂ ਨਹੀਂ ਡਰਦਾ। ਇਹ ਡਰਦਾ ਹੀ ਉਹਨਾਂ ਜਦ ਤੱਕ ਹੈ ਮੌਤ ਤੇ, ਜਿੰਨਾ ਚਿਰ ਸਰੀਰ ਦੇ ਪੰਜ ਤੱਤਾਂ ਨੂੰ ਅਲੱਗ ਹੋਣ ਨੂੰ ਮਰਨਾ ਬੁੱਧਦਾ। ਜਿੱਦਣ ਇਹਨੂੰ ਪਤਾ ਲੱਗ ਗਿਆ ਚੇਤਨ ਨਹੀਂ ਮਰਦਾ, ਫਿਰ ਕਦੋਂ ਮੌਤ ਤੋਂ ਡਰਦਾ? ਉਹਨੇ ਸਿੰਘ ਲੜਦੇ ਤੇ ਸ਼ੀਤੀਆਂ ਪਾਉਂਦੇ ਤੇ ਉਹਨਾਂ ਨੂੰ ਪਤਾ ਤਾਂ ਅਸੀਂ ਤਾਂ ਮਰ ਲਈਦੀ ਹੈ, ਜਾਂ ਮਰਜੀ ਜਨਮ ਫੇਰ ਲੈ ਲਾਂਗੇ। ਉਹ ਇਹਨਾਂ ਦੇ ਪ੍ਰੈਕਟੀਕਲ ਜੀਵਨ ਦੇ। ਹਾਂਜੀ,
ਠੀਕ ਹੈ ਜੀ। ਕਹਿੰਦਾ ਭਾਵ ਹੈ ਕਿ ਮਨ ਨੂੰ ਮਾਰਨਾ ਸੀ ਗਿਆਨ ਨਾਲ, ਉਹ ਨਹੀਂ ਸਿੱਖਿਆ ਤੇ ਤਾਂ ਹੀ ਜੀਵਨ ਦੀ ਵਿਧੀ ਨਹੀਂ ਆ ਰਹੀ। ਹਾਂਜੀ,
ਮਨ ਦੀ ਤਾਂ ਇੱਛਾ ਮਾਰਨੀ ਸੀ ਜਿਉਣ ਦੀ, ਮਨ ਦੀ ਤਾਂ ਜਿਉਣ ਦੀ ਇੱਛਾ ਮਾਰਨੀ ਸੀ। ਮਨ ਕਬੂਲ ਕਰ, ਪਹਿਲਾ ਮਨ ਕਬੂਲ ਉਹ ਮਨ ਕਾਰੋਂ ਮਾਰਨਾ ਤਾਂ ਮਨ ਦੀ ਤਾਂ ਜਿਉਣ ਦੀ ਇੱਛਾ ਮਾਰਦੀ ਸੀ ਇੱਛਾ ਹੀ ਨਹੀਂ ਵਰਦੀ ਜਾਂ ਛੜਤੀ ਇੱਛਾ ਕਬੀਰ ਦੇ ਵਰਦੀ ਫਿਰ ਕੁਝ ਦਿਨ ਬਾਅਦ ਕਹਿਣ ਲੱਗਿਆ ਆਪ ਕੈਸੇ ਮਰੂ ਮਨ ਮਨ ਮਾਰਨਿਆ ਮੈਂ ਮਰਨਾ ਚਾਹੁੰਦਾ ਮੇਰਾ ਮਨ ਮਰਨਾ ਚਾਹੁੰਦਾ ਹੁਣ ਕੈਸੇ ਮਰੂ ਮਰ ਮਰ ਗਏ ਜਿਹਨੇ ਰਾਮ ਨੇ ਜਾਣਿਆ ਮਰ ਕੇ ਤਾਂ ਉਹ ਗਏ ਨੇ ਜਿਹਨੇ ਰਾਮ ਨੇ ਜਾਣਿਆ ਤੇ ਉਹ ਜਿਉਂਦਾ ਹੀ ਜਾਣਗਾ ਹੁਣ ਸੱਚਖੰਡ ਨੂੰ ਅੱਗੇ ਉਹ ਗਏ ਨੇ ਦੇਵ ਲੋਕ ਜਿਹਨੇ ਰਾਮ ਨੇ ਜਾਣਿਆ ਜਿਹਨੇ ਰਾਮ ਜਾਣ ਲਿਆ ਉਹ ਸੱਚਖੰਡ ਉਹ ਵੀ ਜਾਂਦੇ ਨੇ ਗੁਰੂ ਅਮਰਦਾਸ ਜਿਉਂਦੇ ਜਾਂਦੇ ਨੇ ਮਤ ਮੈਂ ਪਿੱਛੇ ਕੋਈ ਰੋਗ ਸੀ ਸੋਧਾ ਗੂੜ ਨਾ ਪਾਇਆ ਸੰਤ ਮਰੇ ਕਿ ਰੋਈਏ ਜੋ ਆਪਣੇ ਗ੍ਰਹਿ ਜਾਏ ਉਹ ਤਾਂ ਆਪਣੇ ਘਰ ਨੂੰ ਜਾ ਰਿਹਾ ਉਹ ਜਿਉਂਦਾ ਜਾ ਰਿਹਾ ਤੁਸੀਂ ਰੋਦੇ ਹੋ
ਗੁਰ ਕੈ ਭਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾ
ਗੁਰ ਕੈ ਭਾਣੇ ਜੋ ਚੱਲੈ ਉਹ ਜੇ ਮਰ ਗਿਆ ਫਿਰ ਚੱਲੂ ਕਿਵੇਂ ਜੇ ਮਨ ਮਰ ਗਿਆ ਗੁਰ ਕੈ ਭਾਣੇ ਕਿਵੇਂ ਚੱਲੂ ਮਰਿਆ ਨਹੀਂ ਚੱਲ ਸਕਦਾ ਹੁੰਦਾ ਉਹਦੀ ਮਰਜ਼ੀ ਮਾਰੀ ਆ ਬੰਦੀ ਉਹਦੀ ਮਰਜ਼ੀ ਸੀ ਆਪਣੀ ਮਰਜ਼ੀ ਨਾਲ ਚੱਲਦਾ ਤਾਂ ਉਹ ਮਾਰਤੀ ਕੋਈ ਬੰਦਾ ਮੰਨਦਾ ਹੁਣ ਗੁਰਕੇ ਪਾਣੀ ਚੱਲਦਾ ਹੁਣ ਇਹ ਜਿਉਂਦਾ ਜੀਵਨ ਪਦਵੀ ਪਾ ਲਈ ਹੁਣ ਜਿਉਂਦਾ ਜਿਉਂਦਾ ਹੀ ਰਹੂਗਾ ਇਹਨੂੰ ਕੋਈ ਮਾਰ ਵੀ ਨਹੀਂ ਸਕਦਾ ਜੇ ਗੁਰਕੇ ਪਾਣੀ ਚੱਲੂਗਾ ਉਹਨੂੰ ਮਾਰਨ ਵਾਲਾ ਕੋਈ ਜੰਮਿਆ ਹੀ ਨਹੀਂ ਉਹ ਗੁਰ ਨਹੀਂ ਮਾਰਨਾ ਉਹਦਾ ਤਾਂ ਬੰਦਾ ਬਣ ਗਿਆ ਆਪਣੇ ਬੰਦੇ ਨੂੰ ਵੀ ਕੋਈ ਮਾਰਦਾ ਹੁੰਦਾ ਆਪਣੇ ਸੇਵਕ ਨੂੰ ਕੋਈ ਮਾਰਦਾ ਹੁੰਦਾ
ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿੱਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖੀ ਸਹਿਜ ਸਮਾਏ
ਉਹ ਸਦਾ ਸਦਾ ਜਨ ਜੀਵਤੇ ਉਹ ਜਨਤਾ ਸਦਾ ਹੀ ਸਦਾ ਜਿਉਂਦੇ ਰਹਿੰਦੇ ਨੇ ਜੋ ਗੁਰ ਚਰਣੀ ਚਿੱਤ ਲਾਏ ਹਰ ਆਪਣੀ ਮਰਜ਼ੀ ਤਿਆਗ ਕੇ ਗੁਰ ਚਰਨ ਦੇ ਨਾਲ ਚਿੱਤ ਲਾ ਲਵੇ
ਹਰ ਚਰਣੀ ਚਿੱਤ ਲਾਏ
ਹਰ ਚਰਣੀ ਚਿੱਤ ਲਾਏ ਗੁਰ ਚਰਣੀ ਚਿੱਤ ਲਾਏ ਉਹ ਮਨ ਨੂੰ ਪਿਛੇ ਹਟਾ ਦੇਵੇ ਪਹਿਲਾਂ ਆਪ ਮੱਥਾ ਟੇਕ ਦੇਵੇ ਚਰਨਾਂ ਚਿੱਤ ਲਾ ਦੇਵੇ ਮਗਰੇ ਮਨ ਦੇਖ ਦੇਵੇ ਮਨ ਬੂਰੇ ਹੋ ਕੇ ਟੇਕ ਦੇਵੇ ਜਾਣੇ ਨੂੰ ਆਪਾਂ ਬੂਰੇ ਕਰਕੇ ਕਹਿੰਦੇ ਮੱਥਾ ਟੇਕਦੇ ਆਪਾਂ ਪਿੱਛੋਂ ਟੇਕਦੇ ਨੇ ਪਰ ਜੇ ਮਨ ਮੰਨਦਾ ਤਾਂ ਟੇਕਦਾ ਹਾਂਜੀ
ਨਾਨਕ ਨਦਰੀ ਮਨ ਵਸੈ ਗੁਰਮੁਖੀ ਸਹਿਜ ਸਮਾਏ
ਨਾਨਕ ਕਹਿੰਦਾ ਜੇ ਕਿਰਪਾ ਹੋ ਜਵੇ ਮਨ ਵਸੈ ਗੁਰ ਟਿਕ ਜਾਂਦਾ ਜੇ ਪਰਮੇਸ਼ਰ ਦੀ ਨਜ਼ਰ ਹੋ ਜਵੇ ਨਿਹਾਲ ਗੁਰ ਟਿਕ ਜਾਂਦਾ ਗੁਰਮੁਖੀ ਸਹਿਜ ਸਮਾਏ ਗੁਰਮੁਖੀ ਬੁੱਧੀ ਗੁਰਮੁਖੀ ਹੋ ਜਾਂਦੀ ਹੈ ਸਹਿਜ ਅਵਸਥਾ ਦਾ ਉਹਦਾ ਸੁਭਾਅ ਹੋ ਜਾਂਦਾ ਸੁਭਾਅ ਉਹਦਾ ਟਿਕਿਆ ਹੋਇਆ ਰਹਿਣ ਲੱਗ ਜਾਂਦਾ ਸੁਭਾਅ ਜੋ ਅਡੋਲਤਾ ਖਤਮ ਹੋ ਜਾਂਦੀ
ਮਹੱਲਾ ਤੀਜਾ ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਧੰਦੇ ਮਾਰ ਦੂਜੇ ਪਾਏ ਸੁੱਤੇ ਕਵੇ ਨਾ ਜਾਗੈ ਮਾਇਆ ਮੋਹ ਪਿਆਰ
ਉੱਧਰ ਤਾਂ ਸਹਿਸਾ ਸ਼ੰਕਾਵਾਂ ਦਾ ਦੁੱਖ ਹੈ ਡਰ ਹੈ ਦੁੱਖ ਹੈ ਆਪੇ ਸਿਰ ਧੰਦੇ ਮਾਰ ਆਪ ਕੀ ਕਰਨ ਲੱਗਿਆ ਦਵਾ ਦਾ ਮਾਰ ਫਿਰ ਲੱਗਿਆ ਕਰਦੇ ਤੇ ਉੜਦਾ ਇਸ਼ਨਾਨ ਕਰਦਾ ਉਹ ਧੰਦੇ ਨੂੰ ਸਿਰ ਮਾਰਨ ਲੱਗਿਆ ਆਇਆ ਸਹਿਸਾ ਦੁੱਖ ਅੰਦਰੋਂ ਜਾ ਨਹੀਂ ਰਿਹਾ ਜਿਹੜਾ ਧੰਦੇ ਨੂੰ ਸਿਰ ਮਾਰਦਾ ਰੋਜ਼ ਉੱਠ ਕੇ ਇਹਦਾ ਕੀ ਫਾਇਦਾ ਬਿਮਾਰੀ ਦਾ ਜਾ ਨਹੀਂ ਰਹੀ ਤੇਰੀ ਦਵਾਈ ਇੱਕ ਸਕਿੰਟ ਵੀ ਇੱਧਰ ਉੱਧਰ ਕਰਦਾ ਦਵਾਈ ਪੂਰੇ ਟਾਈਮ ਤੇ ਪੀ ਉਹ ਧੰਦਾ ਹੈ ਧੰਦਾ ਤੇਰਾ ਧਰਮ ਦੀ ਧੰਦੇ ਨੂੰ ਸਿਰ ਮਾਰਨ ਲੱਗਿਆ ਧਰਮ ਧਾਰਨ ਕਰ ਲੈ ਸਹਿਸਾ ਦੁੱਖ ਟਲ ਜਾਊਗਾ ਕਰਮ ਕਾਂਡੀ ਜਿਹੜੇ ਧਰਮ ਦੇ ਸਿਰ ਮਾਰਦੇ ਨੇ ਧੰਦੇ ਨੂੰ 2 ਵਜੇ ਤੇ ਉੱਠ ਕੇ ਜੇ ਸਰੋਵਰ ਜੋ ਬਾਟੀ ਨਾ ਧੰਦਾ ਪਟਦੇ ਨੇ ਉਹ ਜੇ ਸਹਿਸਾ ਦੁੱਖ ਨਹੀਂ ਕਿਸੇ ਦਾ ਜਾ ਰਿਹਾ ਤਾਂ ਦਈ ਹੈ ਹੋਰ ਕੀ ਹੈ ਪ੍ਰੈਕਟੀਕਲ ਕਰਕੇ ਦਿਖਾਉਣ ਪ੍ਰੈਕਟੀਕਲ ਕਰਕੇ ਦਿਖਾਉਣ ਹੁਣ ਤਾਂ ਲੋਕ ਮੰਨਣਗੇ ਨਹੀਂ ਛਿੱਤਰਾਂ ਦੀ ਪਰੇਡ ਉਹ ਹੋਊਗੀ ਇਹਨਾਂ ਤੇ ਭੱਜ ਜਾਣਗੇ ਪਰ ਪਹਿਲੇ ਛਿੱਤਰਾਂ ਦੀ ਪਰੇਡ ਤੇ
ਦੂਜੇ ਪਾਏ ਸੁੱਤੇ ਕਦੇ ਨਾ ਜਾਗੇ ਮਾਇਆ ਮੋਹ ਪਿਆਰ
ਜਿਨ੍ਹਾਂ ਨੂੰ ਮਾਇਆ ਦੀ ਭੁੱਖ ਹੈ ਉਹ ਤਾਂ ਭਾਈ ਆਪਣੇ ਸੁੱਤੇ ਨੇ ਉਹ ਤਾਂ ਇਹ ਜਿਹਾ ਤੰਦਰ ਨੂੰ ਫਿਰ ਮਾਰਦੇ ਹੀ ਨਹੀਂ ਉਹ ਕਾਹਨੂੰ ਜਾਗਦੇ ਨੇ ਉਹ ਤਾਂ ਕਹਿੰਦੇ ਨੇ ਆ ਗੁਰਦੁਆਰੇ ਦੇ ਨੇੜੇ ਘਰ ਹੈ ਉਹਨੇ ਕੰਨ ਖਾ ਲਏ ਸਾਡੇ ਨੇੜੇ ਨੂੰ ਨਹੀਂ ਬਣ ਦਿੰਦੇ ਆਪ ਇਹਨਾਂ ਨੇ ਕੱਖੇ ਜੋ ਪ੍ਰਾਪਤ ਕਰ ਲੈਣੀ ਸਾਡੇ ਜਣਿਆਂ ਨੂੰ ਇਹਨਾਂ ਨੇ ਕਾਹਦੇ ਜੋਗੇ ਛੱਡਣਾ ਦੀ ਇਹਨਾਂ ਦਾ ਗੋਲਕ ਗੋਲਕ ਤੇ ਹੀ ਹੈ ਗੋਲਕ ਜੋ ਤਨਖਾਹ ਲੈ ਲੈਂਦੇ ਨੇ ਅਸਰ ਤਾਂ ਇਹਨਾਂ ਦੇ ਬਾਣੀ ਦਾ ਕੋਈ ਨਹੀਂ ਸਾਡੇ ਜਣਿਆਂ ਤੱਕ ਆ ਕੇ ਖਾਣੇ ਉਹਨਾਂ ਦਾ ਵੀ ਬੇੜਾ ਗਰ ਕਰਦੇ ਨੇ
ਠੀਕ ਹੈ ਜੀ
ਇਹ ਤਾਂ ਉਹਨਾਂ ਦਾ ਬੇੜਾ ਗਰ ਕਰਦੇ ਨੇ ਆਪਣੀ ਚੌਧਰ ਹੈ ਇਹਨਾਂ ਦੀ ਸਿਰ ਤੱਕ ਤਰਦੇ ਨੂੰ ਸਿਰ ਮਾਰਦੇ ਨੇ ਔਰ ਕੁਛ ਨਹੀਂ ਹੈ ਨਹੀਂ ਰੋਲ ਮਾਡਲ ਦਿਖਾਉਣ ਕੀ ਪੈਦਾ ਕੀਤਾ ਤੁਸੀਂ ਕੋਈ ਸਿੱਖੀ ਪੈਦਾ ਕੀਤੀ ਹੈ ਦਿਖਾਉਣ ਹਾਈ ਕੋਰਟ ਜਾ ਕੇ ਤਾਂ ਕਹਿੰਦੇ ਨੇ ਸਿਖਾਈ ਦੀ ਕੋਈ ਤੁਸੀਂ ਕੀ ਕਰਦੇ ਹੋ ਬਈ ਤਰਦੇ ਨੂੰ ਸਿਰ ਮਾਰਦੇ ਹੋ ਔਰ ਕੀ ਕਰਦੇ ਹੋ ਹਾਂਜੀ
ਠੀਕ ਹੈ ਦੂਜੇ ਪਾਏ ਸੁੱਤੇ ਕਵੇ ਨਾ ਜਾਗੇ ਮਾਇਆ ਮੋਹ ਪਿਆਰ
ਉਹ ਤਾਂ ਵਿਚਾਰੇ ਮਾਇਆ ਮੋਹ ਨਾਲ ਪਿਆਰ ਨੇ ਉੱਠਣਗੇ ਆਪਣੇ ਸੱਤੇ ਲੱਗ ਜਾਣਗੇ ਕੰਮ ਕਰਨਗੇ ਮਾਇਆ ਲਿਆਉਣਗੇ ਟੱਬਰ ਪਾੜ ਲੈਣਗੇ ਤੁਹਾਡੇ ਨਾਲ ਜ਼ਰੂਰ ਚੱਲਦੇ ਨੇ ਕੋਈ ਕਬੂਤਾ ਕਰਦੇ ਨੇ ਇਮਾਨਦਾਰੀ ਦਾ ਜਿਹੜਾ ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਉਹਨਾਂ ਦੇ ਹਲਕ ਤੋਂ ਥੱਲੇ ਦੀ ਉਤਰਦੀ ਉਹ ਗੱਲ ਕਿਉਂ ਨਹੀਂ ਉਤਰਦੀ ਉਹਨਾਂ ਦੀ ਗੱਲ ਥੱਲੇ ਹਲਕ ਤੋਂ ਪ੍ਰੈਕਟੀਕਲੀ ਤੁਸੀਂ ਉਹ ਜੇ ਹੋ ਦੀ
ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ ਇਹ ਮਨਮੁਖ ਦਾ ਆਚਾਰ
ਨਾਮ ਨਾ ਚੇਤੈ ਦੇਖੋ ਨਾਮ ਹੈਗਾ ਗੁਰਬਾਣੀ ਚ ਸਮਾਇਆ ਹੋਇਆ ਸਮਝ ਵੀ ਆ ਜਾਂਦਾ ਸ਼ਬਦ ਵੀ ਵਿਚਾਰ ਲੈਂਦਾ ਕੋਈ ਨਾ ਕੋਈ ਸੁਣ ਵੀ ਲੈਂਦੇ ਨੇ ਸਮਝ ਵੀ ਆ ਜਾਂਦਾ ਪਰ ਚੇਤੇ ਨਹੀਂ ਆਣਾ ਚੇਤਾ ਨਹੀਂ ਰੱਖਦੇ ਜਦੇ ਉੱਥੇ ਹੀ ਐ ਕੰਮ ਸੁਣੀ ਤੇ ਦੂਏ ਗੱਲ ਛੱਡ ਦਿੰਦੇ ਨੇ ਚੇਤ ਦੇ ਨਹੀਂ ਬਈ ਭਾਈ ਆ ਗੱਲ ਕਹਿਤੀ ਇਹਦਾ ਚੇਤਾ ਰੱਖੋ ਇਹ ਤੋਂ ਕੁਝ ਪ੍ਰਾਪਤੀ ਹੋਊਗੀ ਚੇਤ ਦੇ ਨਹੀਂ ਸ਼ਬਦ ਨਾਲ ਚੇਤ
ਹਾਂਜੀ ਨਾਮ ਨੂੰ ਨਹੀਂ ਚੇਤਦੇ ਤਾਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਹਾਂ
ਸ਼ਬਦ ਦੀ ਵਿਚਾਰ ਕਰਨਗੇ ਤਾਂ ਹੀ ਨਾਮ ਮਿਲੂ ਵਿੱਚੋਂ ਤਾਂ ਹੀ ਜੇਤਣਗੇ ਮਨਮੁਖਾਂ ਦਾ ਆਚਰਣ ਹੈ ਇਹ ਮਨਮੁਖ ਨੇ ਸਾਰੇ ਬਚਿਆ ਤਾਂ ਕੋਈ ਨਹੀਂ ਆਉਣਾ ਗੁਰਦੁਆਰੇ ਨੇ ਮੈਨੂੰ ਲੱਗਦਾ ਜੇ ਬਚ ਗਿਆ ਹੋਊ ਉਹ ਵਿਚਾਰਾ ਖੁੱਡੇ ਰਹਿਣ ਲੱਗਿਆ ਹੋਊ
ਹਾਂਜੀ ਕਿਉਂਕਿ ਸ਼ਬਦ ਵਿਚਾਰ ਤਾਂ ਗੁਰਦੁਆਰਿਆਂ ਦਾ ਵਿਸ਼ਾ ਨਹੀਂ ਹੈ ਉੱਥੇ ਤਾਂ ਸਿਰਫ ਇਹ ਹੈ ਵੀ ਕੀਰਤਨ ਆਸਾ ਦੀਵਾਰ ਕਰੋ ਤੇ ਪ੍ਰਸ਼ਾਦ ਲਓ ਲੰਗਰ ਲਓ ਘਰ ਨੂੰ ਜਾਓ
ਜਿਹਨੇ ਜਿਹਨੇ ਸ਼ਬਦ ਵਿਚਾਰ ਕਰ ਲਿਆ ਦੂਏ ਦਿਨ ਆਇਓ ਨਾ
ਹਾਂਜੀ ਉਹ ਘਰੇ ਰਹੋ
ਆਹ ਉਹਨੂੰ ਚੱਲ ਨਹੀਂ ਦੇਣਾ ਸਟੇਜ ਤੇ ਫਿਰ ਨਾ ਕਿਉਂ ਦੱਸਿਆ ਦੀ ਬੇਇੱਜ਼ਤੀ ਕਰਕੇ ਕੱਢਾਂਗੇ
ਠੀਕ ਹੈ ਜੀ ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ ਇਹ ਮਨਮੁਖ ਦਾ ਆਚਾਰ
ਮਨਮੁਖ ਦਾ ਆਚਾਰ ਨਹੀਂ ਹੈ
ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ
ਜੇ ਹਾਲ ਨਾਮ ਨਹੀਂ ਪਾਇਆ ਸ਼ਬਦ ਨਹੀਂ ਵਿਚਾਰਿਆ ਤਾਂ ਫਿਰ ਸਿੱਖ ਬਣਨ ਦਾ ਕੀ ਫਾਇਦਾ ਸੀ ਬਈ ਸ਼ਬਦ ਵਿਚਾਰਿਆ ਦੀ ਨਾਮ ਪਾਇਆ ਦੀ ਨਾਮ ਨਾ ਪਾਇਆ ਜਨਮ ਗਵਾਇਆ ਜਨਮ ਗਵਾ ਲਿਆ ਉਹ ਗੁਰਦਾਰੇ ਸਾਰੀ ਜ਼ਿੰਦਗੀ ਜਾਣ ਦਾ ਕੀ ਫਾਇਦਾ ਸੀ ਜੇ ਫੇਰ ਵੀ ਜਨਮ ਚਲਿਆ ਗਿਆ ਤੁਹਾਡਾ ਗਵਾਇਆ ਗਿਆ ਫਿਰ ਪਖੰਡ ਵਾਸਤੇ ਤੁਹਾਡਾ ਹੋਰ ਕੁਛ ਨਹੀਂ ਸੀ ਜੇ ਗੁਰਦਾਰੇ ਸਾਰੀ ਉਮਰ ਜਾਣ ਦੇ ਵਿੱਚ ਵੀ ਜਨਮ ਅਜਾਈ ਚਲਾ ਗਿਆ ਨਾਮ ਨਹੀਂ ਪਾਇਆ ਤੁਸੀਂ ਐਕਸੈਪਟ ਨਹੀਂ ਕੀਤਾ ਇੱਕ ਵੀ ਲਫ਼ਜ਼ ਫਿਰ ਤਾਂ ਜਨਮ ਚਲੇਗਾ ਤੁਹਾਡੇ ਤਾਂ ਉਹ ਚੰਗੇ ਨੇ ਜਿਹੜੇ ਗਏ ਨਹੀਂ ਉਹ ਗਏ ਨਹੀਂ ਗੋਲਕ ਤੋਂ ਤਾਂ ਡਰਦੇ ਨੇ ਉਹ ਬਾਹਰੋਂ ਬਾਹਰੋਂ ਮੱਥਾ ਟੇਕ ਦਿੰਦੇ ਨੇ ਜਾਂਦੇ ਜਾਂਦੇ ਸੜਕ ਤੇ ਸਕੂਟਰ ਦਾ ਇੱਕ ਹੱਥ ਛੱਡ ਕੇ ਚਾਹੇ ਖਤਰਾ ਹੀ ਹੋ ਜਵੇ ਉਹਨਾਂ ਨੂੰ
ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ
ਨਾਨਕ ਕਹਿੰਦਾ ਜਮ ਮਾਰ ਕੇ ਖੁਆਰ ਕਰੂਗਾ ਖੁਆਰੀ ਕਰੂਗਾ ਜਮ ਉਹਨਾਂ ਦੀ ਵੀ ਕਰੂ ਤੇਰੀ ਵੀ ਕਰੂ ਤੇਰੀ ਜ਼ਿਆਦਾ ਕਰੂਗੀ ਕਰੂ ਕਿਉਂ ਤੈ ਗੋਲਕ ਦੇ ਪੈਸੇ ਖਾਧੇ ਨੇ ਜਿਹਨਾਂ ਨੇ ਗੋਲਕ ਦੇ ਪੈਸੇ ਖਾਧੇ ਨੇ ਗੁਰੂ ਦੇ ਧਨ ਖਰਾ ਖਾਧਾ ਹੈ ਕੋਟ ਵਰਤਾਈ ਹੈ ਉਹਨਾਂ ਨੂੰ ਜਰਾ ਅਲਰਟ ਹੋ ਜਾਣਾ ਚਾਹੀਦਾ ਹੈ
ਠੀਕ
ਹੈ ਉਹਨਾਂ ਨੂੰ ਅਲਰਟ ਕਰ ਦਿੱਤਾ ਅਲਰਟ ਦੱਸ ਦਿੱਤਾ ਵੀ ਉਹਨਾਂ ਦੇ ਪੱਟਾ ਦੂਆ ਫਿਰੂਗਾ ਇੱਕਨਾਂ ਦੇ ਝਿੜਕਾਂ ਪੈਣਗੀਆਂ ਇੱਕਨਾਂ ਦੇ ਪੱਟਾ ਫਿਰੂਗਾ ਪੱਟਾ ਵੀ ਉਹ ਫੇਰਨਗੇ ਜਿਨ੍ਹਾਂ ਨੂੰ ਹਾਰ ਕੀਤਾ ਉਹ ਖੰਡ ਪਾਟ ਦੋਤੇ ਕਰਾਉਂਦੇ ਰਹੇ ਨੇ 200 ਕਰੋ 300 ਕਰੋ ਫਾਲੋ ਦਾ ਕੋਈ ਹੋਇਆ ਨਹੀਂ ਇਹਨਾਂ ਦੇ ਪੱਲਾ ਵੀ ਰੋਣ ਤੁਸੀਂ ਸੰਸਾ ਤੇ
ਕੌੜੀ ਆਪਣਾ ਆਪ ਉਪਾਇਓਨ ਤਦੋਂ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ
ਆਪਣਾ ਆਪ ਉਪਾਇਓਨ ਤਦੋਂ ਹੋਰ ਨਾ ਕੋਈ ਜਿਸ ਵਕਤ ਤਾਂ ਆਪਣਾ ਉਹਨੇ ਮਨ ਬਣਾਇਆ ਰਚਨਾ ਰਚਨ ਦਾ ਮਤਾ ਬਜ਼ੁਰਗ ਕੀਤਾ ਆਪਣਾ ਆਪ ਪੈਦਾ ਕੀਤਾ ਆਪਣਾ ਕੀ ਪੈਦਾ ਕੀਤਾ ਆਪਣਾ ਹੁਕਮ ਪੈਦਾ ਕੀਤਾ ਆਪਣੀ ਇੱਛਾ ਪੈਦਾ ਕੀਤੀ ਹੈ ਸੰਸਾਰ ਰਚਣ ਦੀ ਆਪਣੀ ਇੱਛਾ ਪੈਦਾ ਕਰਨਾ ਹੀ ਆਪਣਾ ਆਪ ਪੈਦਾ ਕਰਨ ਇਹਨਾਂ ਸਲਾਹ ਮਸ਼ਵਰਾ ਨਹੀਂ ਕੀਤਾ ਮਤਾ ਬਜ਼ੁਰਗ ਨਹੀਂ ਕੀਤੀ ਕਿਸੇ ਨੂੰ ਫਾਕੌੜ ਜੀ ਦਾ ਕਰਨੀ ਸੀ ਸੱਚ ਸਾਡੇ ਸੱਚਖੰਡ ਦੀ ਕੋ ਸਲਾਹ ਹੈ
ਇਹ ਜਦੋਂ ਨਿਰਗੁਣ ਤੋਂ ਸਰਗੁਣ ਹੋਏ ਜੱਦੀ ਗੱਲ ਹੈ ਜੀ
ਹਾਂ ਨਿਰਗੁਣ ਤੋਂ ਸਰਗੁਣ ਥੀਆ
ਠੀਕ ਹੈ ਜੀ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ
ਆ ਮਤਾ ਮਸੂਰਤ ਆਪੇ ਕਰਦਾ ਆਪਣੀ ਸਲਾਹ ਆਪੇ ਕਰਦਾ ਆਪਣਾ ਮਸ਼ਵਰਾ ਆਪੇ ਕਰਦਾ ਆਪਣੀ ਮਰਜ਼ੀ ਕਰਦਾ ਇਹ ਕਹਿ ਲੋ ਕਰਦਾ ਉਹੀ ਹੋ ਜਾਂਦਾ
ਤਦੋਂ ਆਕਾਸ਼ ਨਾ ਪਾਤਾਲ ਹੈ ਨਾ ਤ੍ਰੈ ਲੋਈ
ਉਦੋਂ ਨਾ ਆਕਾਸ਼ ਹੈ ਨਾ ਪਾਤਾਲ ਹੈ ਨਾ ਤਿੰਨ ਲੋਕ ਨੇ ਅੱਠਵੀਂ ਵਾਰ ਫਿਰ ਦੂਜੀ ਵਾਰ ਫਿਰ ਗੱਲ ਇਹੀ ਆ ਜੇ ਉਦੋਂ ਪਾਤਾਲ ਆਕਾਸ਼ ਹੈ ਨਹੀਂ ਨਾ ਤਿੰਨ ਲੋਕ ਨੇ ਫਿਰ ਯੁੱਗ ਚਾਰ ਮਾਇਆ ਚ ਕਿਵੇਂ ਆ ਗਏ ਫਿਰ ਯੁੱਗ ਕਿਹੜਾ ਸੀ ਫਿਰ ਇਹ ਸੱਜੁਗ ਸੀ ਉਦੋਂ ਅਸਲ ਤਿੰਨ ਯੁੱਗ ਪੈਦਾ ਕੀਤੇ ਨੇ ਉਹਨੇ ਚੌਥਾ ਨਹੀਂ ਬੀਤਾ ਕੀਤਾ ਪੈਦਾ ਚੌਥੇ ਯੁੱਗ ਚ ਆਪ ਹੁੰਦਾ ਹੀ ਉਹ
ਠੀਕ ਹੈ ਜੀ ਆਪਾਂ ਚਾਰ ਇੱਥੇ ਗਿਣਾਂਗੇ ਫਿਰ ਤਾਂ ਪੰਜ ਯੁੱਗ ਹੋ ਜਾਣਗੇ ਹਾਂਜੀ
ਇਹ ਯੁੱਗ ਸਾਫ ਸੋਨੇ ਵਿੱਚ ਨਹੀਂ ਹੈ ਇਹਦਾ ਭੇਦ ਠੀਕ ਹੈ ਜੇ ਤਾਂ ਭੇਦ ਨਹੀਂ ਹੈ ਤੇ ਸਾਰਾ ਕੁਝ ਬਦਲਣਾ ਪੈ ਗਿਆ ਉਹ ਤਾਂ ਸਾਰਾ ਹਿੰਦੂ ਮਤ ਹੈ
ਗੁਰਮਤ ਦੇ ਚਾਰ ਯੁੱਗ ਹੈ ਤਿੰਨ ਮਾਇਆ ਚ ਹੈ ਇੱਕ ਮਾਇਆ ਤੋਂ ਪਰੇ ਹੈ ਜੀ
ਉਹ ਤਾਂ ਵੇਖਿਆ ਹੀ ਉਹਦਾ ਨਿਰੰਕਾਰ ਦਾ ਦੇਸ਼ ਹੈ ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਾਲ ਉਦੋਂ ਆਕਾਸ਼ ਪਤਾਲ ਕਿੱਥੇ ਹੈ
ਠੀਕ ਹੈ ਜੀ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ
ਉਦੋਂ ਆਪੇ ਆਪ ਨਿਰੰਕਾਰ ਹੈ ਉਦੋਂ ਕੋਈ ਚੀਜ਼ ਉਤਪਤੀ ਹੋਏ ਨਹੀਂ ਰਹੀ ਇਹ ਜਿਹੜਾ ਟਾਈਮ ਨਹੀਂ ਹੋ ਰਹੀ ਇਹ ਸਤਜੁਗ ਹੈ ਸਤਜੁਗ ਦੇ ਵਿੱਚ ਨਾ ਕੋਈ ਜਮਦਾ ਨਾ ਕੋਈ ਮਰਦਾ
ਜਿਉਂ ਤਿਸ ਭਾਵ ਹੈ ਤਿਵੇਂ ਕਰੇ ਤਿਸ ਬਿਨ ਅਵਰ ਨਾ ਕੋਈ
ਜਿਉਂ ਤਿਸ ਭਾਵ ਹੈ ਜਿਹੜੀ ਉਹਦੀ ਰਜ਼ਾ ਹੁੰਦੀ ਹੈ ਜਿਵੇਂ ਉਹਦੀ ਮਰਜ਼ੀ ਹੁੰਦੀ ਉਹ ਕਰਦਾ ਤਿਸ ਬਿਨ ਅਵਰ ਨਾ ਕੋਈ ਉਹਦੇ ਬਿਨਾ ਹੋਰ ਕੋਈ ਦਖਲ ਨਹੀਂ ਦੇ ਸਕਦਾ ਨਾ ਕੋਈ ਹੁੰਦਾ ਨਾ ਕੋਈ ਦਖਲ ਦੇ ਸਕਦਾ ਜੀਵ ਤਾਂ ਬਾਅਦ ਚ ਪੈਦਾ ਹੁੰਦੇ ਨੇ ਇਹ ਜੀਵ ਤਾਂ ਬਹੁਤ ਬਾਅਦ ਪੈਦਾ ਹੁੰਦੇ ਨੇ ਉਦੋਂ ਪਹਿਲਾਂ ਦਾ ਤੱਤ ਪੈਦਾ ਹੁੰਦੇ ਨੇ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਸਾਰਿਆਂ ਤੋਂ ਬਾਅਦ ਆਦਮੀ ਪੈਦਾ ਹੁੰਦਾ
ਜੇ ਆਪਾਂ ਧਰਤੀ ਦੀ ਖੋਜ ਦੇਖੀ ਉਹ ਕਹਿੰਦੇ 6 ਬਿਲੀਅਨ ਸਾਲ ਪਹਿਲਾਂ ਹੋਈ ਸੀ ਪਰ 4 ਬਿਲੀਅਨ ਸਾਲ ਤਾਂ ਜੀਵ ਹੋਇਆ ਹੀ ਨਹੀਂ ਕੋਈ ਪੈਦਾ
ਬਿਲਕੁਲ ਬਿਲਕੁਲ ਸਹੀ ਗੱਲ ਹੈ
ਉਸ ਤੋਂ ਬਾਅਦ ਪਹਿਲਾ ਜੀਵ ਜਿਹੜਾ ਹੈ ਉਹ ਜਲ ਵਿੱਚ ਬੈਕਟੀਰੀਆ ਪੈਦਾ ਹੋਇਆ ਸੀ ਉਹ 2 ਬਿਲੀਅਨ ਸਾਲ ਪਹਿਲਾਂ ਪੈਦਾ ਹੋਇਆ
ਗੁਰਬਾਣੀ ਇਹ ਗੱਲ ਕਹਿੰਦੀ ਹੈ ਇਸ ਕਰਕੇ ਵੀ ਦੁਨੀਆ ਨੇ ਇਹਨੂੰ ਮੰਨ ਲੈਣਾ ਆ ਜਿਹੜੇ ਦੂਏ ਨੇ ਨਾ ਬਹੁਤੇ ਸੱਚੇ ਇਹਨਾਂ ਨੇ ਚੁੱਪ ਕਰ ਜਾਣ
ਠੀਕ ਹੈ ਜੀ ਕਿਉਂ ਤਿਸ ਭਾਵ ਹੈ ਤਿਵੇਂ ਕਰੇ ਤਿਸ ਬਿਨ ਅਵਰ ਨਾ ਕੋਈ ਇੱਥੇ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ